नमस्कार, ए आकाशवाणी है। हुण तुसीं अमन देव तों खबरां सुणो। पहला खास खबरां, बिहार विच इक वड्डे सियासी घटनाक्रम च मुख्यमंत्री नीतीश कुमार ने आगामी राज्यसभा चोण लड़न दा ऐलान कीता है। प्रधानमंत्री नरेंद्र मोदी नवी दिल्ली च फिनलैंड के राष्ट्रपति अलैक्सेंडर स्टब नाल वख-वख खेत्रां च दुवल्ले सहयोग नूं मजबूत करने बारे गलबात कर रहे हैं। श्री मोदी अज शामी नवी दिल्ली च 11वें रायसीना डायलॉग का उद्घाटन करेंगे। इसराइली हवाई फौज ने ईरान से हमले तेज करदिआं तेहरान विच ईरानी हुकूमत के बुनियादी ढांचे नूं निशाना बनाया है। क्रिकेट विच आईसीसी 2020 विश्व कप का दूजा सैमीफाइनल मैच अज शामी भारत तथा इंग्लैंड विचकार खेलिया जाएगा। बिहार विच एक वड्डे सियासी घटनाक्रम च मुख्यमंत्री नीतीश कुमार ने आगामी राज्यसभा चोणां लड़न दा ऐलान कीता है। एक सोशल मीडिया पोस्ट विच श्री कुमार ने कहा कि बिहार विधान सभा दे दोवां सदनां अते संसद दे दोवां सदनां विच सेवा करन दी उन्हां दी हमेशा इच्छा रही है। श्री नीतीश कुमार दो दहाकियां तों वध समय तों बिहार दे मुख्यमंत्री वजों सेवा निभा रहे ने। श्री कुमार ने बिहार दे लोकां दा उन्हां विच विश्वास प्रगट करन लई धन्नवाद कीता। उन्हां इह भरोसा दित्ता कि बिहार दे लोकां नाल उन्हां दा संपर्क जारी रहेगा ते उह नवीं सरकार नूं पूरा समर्थन अते मार्गदर्शन देणगे। इस तरह जनता दल यू ते कुछ वर्करां ने पटना विच मुख्यमंत्री दे निवास स्थान ते बाहर प्रदर्शन करदिआं राज्यसभा जाण दे उन्हां दे फैसले दा विरोध कीता। उन्हां कहा कि लोकां ने 2025 दीआं विधानसभा चोणां विच नीतीश कुमार दे नां ते वोट दित्ती सी अते उन्हां नूं दिल्ली ना जाण दी अपील कीती। 10 राज्यां दीआं 37 राज्यसभा सीटां लई नामजदगियां दाखल करन दा अज आखरी दिन है। नामजदगी पत्रां दी जांच कल होएगी। उम्मीदवार 9 मार्च तक अपने नामजदगी कागज़ वापस कर सकदे ने। इन्हां सीटां लई वोटिंग 16 मार्च नूं होएगी अते नतीजे उस दिन ऐलाने जाणगे। कांग्रेस ने राज्यसभा चोणां लई 6 उम्मीदवारां दी सूची जारी कीती है। पार्टी नेता अभिषेक मनु सिंघवी अते विम नरिंदर रेड्डी नूं तेलंगाना तों नामजद कीता गया, जदों कि छत्तीसगढ़ तों फूलो देवी नेताम, हरियाणा तों करमवीर सिंह बोध, हिमाचल प्रदेश तों अनुराग शर्मा ते तमिलनाडु तों एम क्रिस्टोफर तिलक नूं उम्मीदवार बनाया गया है। प्रधानमंत्री नरेंद्र मोदी फिनलैंड के राष्ट्रपति अलैक्सेंडर स्टब नाल वख-वख खेत्रां विच दुवाले सहयोग नूं मजबूत करने बारे गलबात कर रहे ने। ओह बहुपक्षी मंचां च सहयोग समेत आपसी हित दे खेतरी ते अंतरराष्ट्रीय मुद्दिआं ते भी विचारां दा आदान प्रदान करनगे। मीटिंग तों बाद कई समझौतिआं ते दस्तखत कीते जाण दी संभावना है। प्रधानमंत्री श्री स्टब दे सम्मान विच इक दावत दी मेज़बानी भी करनगे। श्री स्टब कल भारत दे 4 दिनां दे सरकारी दौरे ते नवीं दिल्ली पहुंचे सन। ਇਹ ਰਾਸ਼ਟਰਪਤੀ ਸਟੱਬ ਦਾ ਭਾਰਤ ਦਾ ਪਹਿਲਾ ਦੌਰਾ ਹੈ। ਉਹ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦਾ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨਾਲ ਵੀ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਸਵੇਰੇ ਨਵੀਂ ਦਿੱਲੀ ਵਿਚ ਫਿਨਲੈਂਡ ਦੇ ਰਾਸ਼ਟਰਪਤੀ ਅਲੈਕਸੈਂਡਰ ਸਟੱਬ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਜੈਸ਼ੰਕਰ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਫਿਨਲੈਂਡ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਮੁਲਾਕਾਤ ਭਾਰਤ ਫਿਨਲੈਂਡ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ। प्रधानमंत्री नरेंद्र मोदी आज शामी नवी दिल्ली विच 11वें रायसीना डायलॉग का उद्घाटन करनगे। फिनलैंड के राष्ट्रपति डॉक्टर अलैक्सेंडर स्टब मुख मेहमान वजों उद्घाटनी समागम विच शामिल होंगे ते मुख भाषण देंगे। रायसीना डायलॉग भू राजनीति ते भू आर्थिकता बारे भारत का प्रमुख सम्मेलन है, जो अंतरराष्ट्रीय भाईचारे नूं दरपेश चुनौतीपूर्ण समस्यावां दे हल लई वचनबद्ध है। इस विच 110 देशां दे डेलीगेट हिस्सा लैणगे, जिन्हां विच मंत्री देशां ते सरकारां दे साबक मुखी, संसद मैंबर, फौजी कमांडर अते सनती आगू शामिल ने। इस साल दा विशा संस्कार, दृढ़ता, तालमेल, तरक्की है। तीन दिना कांफ्रेंस दौरान दुनिया के नीति निर्माता ते चिंतक 6 विषयां ते गलबात करनगे। 110 देशों के लगभग 2700 भागीदार व्यक्तिगत तौर ते गलबात में शामिल होंगे। यह कांफ्रेंस डिजिटल प्लेटफार्म ते उपलब्ध होगी। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਇਜ਼ਰਾਈਲੀ ਹਵਾਈ ਫੌਜ ਨੇ ਈਰਾਨ ਤੇ ਫਿਰ ਹਮਲੇ ਕੀਤੇ ਨੇ। ਇਜ਼ਰਾਈਲ ਰੱਖਿਆ ਬਲਾਂ ਨੇ ਤਹਿਰਾਨ ਵਿਚ ਈਰਾਨੀ ਹਕੂਮਤ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦਿਆਂ ਵਿਆਪਕ ਹਮਲੇ ਕੀਤੇ। ਇਸ ਤੋਂ ਪਹਿਲਾਂ ਇਜ਼ਰਾਈਲੀ ਹਵਾਈ ਫੌਜ ਨੇ ਇਸਫਹਾਨ ਤੇ ਕਾਮ ਵਿਚ ਮਿਜ਼ਾਈਲ ਲਾਂਚਰਾਂ ਅਤੇ ਰੱਖਿਆ ਪ੍ਰਣਾਲੀਆਂ ਤੇ ਹਮਲਾ ਕੀਤਾ ਸੀ। ਇਸਰਾਈਲੀ ਹਵਾਈ ਜਹਾਜ਼ਾਂ ਨੇ ਈਰਾਨ ਦੇ ਕਾਮ ਇਲਾਕੇ ਵਿਚ ਇਕ ਬੈਲਿਸਟਿਕ ਮਿਜ਼ਾਈਲ ਲਾਂਚਰ ਨੂੰ ਨਸ਼ਟ ਕਰ ਦਿੱਤਾ। ਇਸ ਤੋਂ ਇਲਾਵਾ ਇਸਫਹਾਨ ਵਿਚ ਇਕ ਰੱਖਿਆ ਸਿਸਟਮ ਨੂੰ ਵੀ ਤਬਾਹ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸਰਾਈਲ ਨੇ ਲੈਬਨਾਨ ਵਿਚ ਕਈ ਕਮਾਂਡ ਸੈਂਟਰਾਂ ਤੇ ਵੀ ਹਮਲਾ ਕੀਤਾ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਜਿਨ੍ਹਾਂ ਕਮਾਂਡ ਸੈਂਟਰਾਂ ਤੇ ਹਮਲਾ ਕੀਤਾ ਗਿਆ ਉਨ੍ਹਾਂ ਵਿਚੋਂ ਇਕ ਹਿਜ਼ਬੁੱਲਾ ਹਵਾਈ ਯੂਨਿਟ ਵੱਲੋਂ ਵਰਤਿਆ ਜਾ ਰਿਹਾ ਸੀ। ਉਧਰ ਈਰਾਨ ਨੇ ਕਿਹਾ ਕਿ ਜੇਕਰ ਇਜ਼ਰਾਈਲ ਅਤੇ ਅਮਰੀਕਾ ਈਰਾਨੀ ਸੱਤਾ ਨੂੰ ਖਾੜ ਸੁੱਟਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਇਜ਼ਰਾਈਲ ਤੇ ਦਿਮੋਨਾ ਪ੍ਰਮਾਣੂ ਪਲਾਂਟ ਨੂੰ ਨਿਸ਼ਾਨਾ ਬਣਾਏਗਾ। ਈਰਾਨ ਵੱਲੋਂ ਇਹ ਚੇਤਾਵਨੀ ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕਾਟਸ ਦੇ ਇਹ ਕਹਿਣ ਤੋਂ ਬਾਅਦ ਆਈ ਹੈ ਕਿ ਹੁਣ ਈਰਾਨ ਦਾ ਨਵਾਂ ਸਰਵਉੱਚ ਨੇਤਾ ਉਨ੍ਹਾਂ ਦੇ ਨਿਸ਼ਾਨੇ ਤੇ ਹੋਏਗਾ। ਚੀਨ ਨੇ ਖਾੜੀ ਇਲਾਕੇ ਵਿਚ ਵੱਧਦੇ ਤਣਾਅ ਦਰਮਿਆਨ ਪੱਛਮੀ ਏਸ਼ੀਆ ਵਿਚ ਫੌਜੀ ਕਾਰਵਾਈਆਂ ਨੂੰ ਰੋਕਣ ਦੀ ਮੰਗ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਚਿਆਨ ਨੇ ਕਿਹਾ ਕਿ ਚੀਨੀ ਵਿਦੇਸ਼ ਮੰਤਰੀ ਵਾਂਗ ਚੀ ਨੇ UAE ਦੇ ਉਪ ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾ ਬਿਨ ਜ਼ਾਇਦ ਅਲ ਨਹਾਇਨ ਨਾਲ ਗੱਲਬਾਤ ਕੀਤੀ ਹੈ। ਚੀਨੀ ਵਿਦੇਸ਼ ਮੰਤਰੀ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਫੈਸਲ ਬਿਨ ਫਰਹਾਨ ਅਲ ਸਾਊਦ ਨਾਲ ਵੀ ਗੱਲ ਕੀਤੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਚੀਨ ਸਫਾਰਤੀ ਤਰੀਕਿਆਂ ਨਾਲ ਵਿਵਾਦਾਂ ਨੂੰ ਹੱਲ ਕਰਨ ਲਈ ਖੇਤਰੀ ਦੇਸ਼ਾਂ ਦੇ ਯਤਨਾਂ ਦਾ ਸਮਰਥਨ ਕਰਦਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਅੱਜ ਕਰਨਾਟਕਾ ਦੇ ਬੈਲਗਾਵੀ ਜ਼ਿਲ੍ਹੇ ਦੇ ਚਿਕੋਡੀ ਤਾਲੁਕ ਦੇ ਯਾਦੂਰ ਵਿਖੇ ਸ੍ਰੀ ਵੀਰ ਭਦਰੇਸ਼ਵਰ ਮੰਦਰ ਦੇ ਮੁੜ ਉਸਾਰੇ ਗਏ ਰਾਜਗੋਪੁਰਾ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਮੰਦਰ ਵਿਚ ਭਗਵਾਨ ਸ਼ਿਵ ਦੇ ਮਹਾਕੁੰਭ ਅਭਿਸ਼ੇਕ ਵਿਚ ਵੀ ਹਿੱਸਾ ਲਿਆ। ਇਸ ਮੌਕੇ ਤੇ ਬੋਲਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਿਰਫ਼ ਇਕ ਦੇਸ਼ ਨਹੀਂ ਸਗੋਂ ਇਕ ਜੀਵੰਤ ਸਭਿਅਤਾ ਹੈ ਜਿਸ ਦੀ ਡੂੰਘੀ ਅਧਿਆਤਮਕ ਵਿਰਾਸਤ ਹੈ। ਸਿੰਧੂ ਘਾਟੀ ਸਭਿਅਤਾ ਦੇ ਸਮੇਂ ਤੋਂ ਭਾਰਤ ਨੂੰ ਇਹ ਅਧਿਆਤਮਕ ਭਾਵਨਾ ਪੀੜ੍ਹੀ ਦਰ ਪੀੜ੍ਹੀ ਵਿਰਾਸਤ ਵਿਚ ਮਿਲੀ ਹੈ।
Our great nation, Bharat, is a living civilization over many, many centuries, thousands and thousands of years. This is the land where the eternal wisdom of the Vedas was first heard. This is the land where the profound message of the Bhagavad Gita continued to guide humanity, teaching us to act with courage, live with righteousness and surrender with faith.
ਉਹਨਾਂ ਕਿਹਾ ਕਿ ਭਗਵਦ ਗੀਤਾ ਦਾ ਅਧਿਆਤਮਕ ਸੰਦੇਸ਼ ਸਾਨੂੰ ਨੈਤਿਕ ਹਿੰਮਤ ਪ੍ਰਦਾਨ ਕਰਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਮਜ਼ਬੂਤ ਕਾਰਜਸ਼ੈਲੀ ਅਤੇ ਆਮ ਨਾਗਰਿਕਾਂ ਨੂੰ ਲਾਭ ਪਹੁੰਚਾਉਣ ਦੇ ਉਨ੍ਹਾਂ ਦੇ ਵਿਸ਼ੇਸ਼ ਧਿਆਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਭਾਰਤ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ। ਇਕ ਆਸਟ੍ਰੇਲੀਆਈ ਸੰਸਥਾ ਵਿਚ ਬੋਲਦਿਆਂ ਸ੍ਰੀ ਕਾਰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਅਨੁਸ਼ਾਸਿਤ ਨੇਤਾ ਦਸਿਆ। ਸ੍ਰੀ ਮੋਦੀ ਨਾਲ ਆਪਣੀਆਂ ਹਾਲੀਆ ਮੁਲਾਕਾਤਾਂ ਦਾ ਜ਼ਿਕਰ ਕਰਦਿਆਂ ਸ੍ਰੀ ਕਾਰਨੀ ਨੇ ਕਿਹਾ ਕਿ ਸ੍ਰੀ ਮੋਦੀ ਲੋਕਾਂ ਨਾਲ ਵਿਆਪਕ ਤੌਰ ਤੇ ਜੁੜਦੇ ਨੇ। ICC 2020 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡਿਆ ਜਾਏਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਸ਼ਾਮੀ 7 ਵਜੇ ਸ਼ੁਰੂ ਹੋਏਗਾ। ਨਿਊਜ਼ੀਲੈਂਡ ਨੇ ਬੀਤੀ ਰਾਤ ਪਹਿਲੇ ਸੈਮੀਫਾਈਨਲ ਮੈਚ ਵਿਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਬਿਹਾਰ ਵਿਚ ਇਕ ਵੱਡੇ ਸਿਆਸੀ ਘਟਨਾਕ੍ਰਮ ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਗਾਮੀ ਰਾਜ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਚ ਫਿਨਲੈਂਡ ਦੇ ਰਾਸ਼ਟਰਪਤੀ ਅਲੈਕਸੈਂਡਰ ਸਟਬ ਨਾਲ ਵੱਖ ਵੱਖ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਕਰ ਰਹੇ ਨੇ। ਸ੍ਰੀ ਮੋਦੀ ਅੱਜ ਸ਼ਾਮੀ ਨਵੀਂ ਦਿੱਲੀ ਵਿਚ 11ਵੇਂ ਰਾਇਸੀਨਾ ਡਾਇਲੋਗ ਦਾ ਉਦਘਾਟਨ ਕਰਨਗੇ। ਇਜ਼ਰਾਈਲੀ ਹਵਾਈ ਫੌਜ ਨੇ ਈਰਾਨ ਤੇ ਹਮਲੇ ਤੇਜ਼ ਕਰਦਿਆਂ ਤਹਿਰਾਨ ਵਿਚ ਈਰਾਨੀ ਹਕੂਮਤ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ। ਤੇ ਕ੍ਰਿਕਟ ਵਿਚ ICC 2020 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਮੈਚ ਅੱਜ ਸ਼ਾਮੀ ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।